ਬੇਅੰਤ ਬਰੂਵਾਲਾ ਦੀ ਕਿਤਾਬ ਬੇਘਰਾ ਦਾ ਕਾਂਡ ਤੋਂ ਗੁਰਜੀਤ ਦੀ ਕਿਸਮਤ ਵਿੱਚ ਸੁੱਖ ਨਾਂ ਦੀ ਲਾਈਨ ਲਿਖਣੀ ਭੁੱਲ ਗਈ ਸੀ ਵਿਉਹ ਮਾਤਾ। ਸੁਰਜੀਤ ਕੌਰ ਕਦੇ ਘਰ ਵਾਲੇ ਦੀ ਮਾਰ ਸਹਿੰਦੀ, ਕਦੇ ਸੱਸ ਦੇ ਮਿਹਣੇ। ਜਦੋਂ ਕਦੇ ਗੁਰਜੀਤ ਖੇਡ ਕੇ ਆਉਂਦਾ ਉਹਨੂੰ ਪਿਓ ਵੱਲੋਂ ਕੁੱਟਿਆ ਜਾਂਦਾ ਅਤੇ ਦਾਦੀ ਵੱਲੋਂ ਦਿਲ ਚੀਰਵਾਂ ਇੱਕ ਬੋਲ ਬੋਲਿਆ ਜਾਂਦਾ, ਜੋ ਰੋਜ਼ ਲੀੜੇ ਲਵੇੜ ਕੇ ਆ ਜਾਂਦਾ, ਸਾਬਣ ਤੇਰੀ ਮਾਪੇ ਅੱਖੀਆਂ ਤੋਂ ਨਹੀਂ ਲੈ ਕੇ ਆਉਂਦੀ। ਚੌਂਥਰੇ 'ਤੇ ਬੈਠੀ ਸੁਰਜੀਤ ਕੌਰ ਦੀਆਂ ਅੱਖਾਂ 'ਚੋਂ ਪਰਲ ਪਰਲ ਹੰਝੂ ਡਿੱਗਣ ਲੱਗ ਪੈਂਦੇ, ਪਰ ਉਹ ਗੁਰਜੀਤ ਤੋਂ ਛੁਪਾਉਣ ਲਈ ਜਾਂ ਤਾਂ ਧੂੰਏ ਦੇ ਨੇੜੇ ਹੋ ਜਾਂਦੀ ਜਾਂ ਜਾਣ ਬੁੱਝ ਕੇ ਕੰਢੇ ਚੀਰਨ ਲੱਗ ਜਾਂਦੀ। ਗੁਰਜੀਤ ਨੇ ਕਦੇ ਕਦੇ ਪੁੱਛਣਾ, ਮਾਂ ਆ ਪੇਕੇ ਕੀ ਹੁੰਦੇ ਆ ਜੋ ਦਾਦੀ ਹਰ ਵਕਤ ਕਹਿੰਦੀ ਰਹਿੰਦੀ ਆ, ਮਾਂ ਕੀ ਤੇਰੇ ਕੋਲ ਪੇਕੇ ਹੈ ਨਹੀਂ? ਇਹ ਸੁਣ ਸੁਰਜੀਤ ਕੌਰ ਦਾ ਕਾਲਜਾਂ ਅੰਦਰੋਂ ਬੇਸ਼ੱਕ ਪਾਟ ਜਾਂਦਾ, ਪਰ ਉਹ ਗੁਰਜੀਤ ਦਾ ਦਿਲ ਰੱਖਣ ਮਾਰੀ ਬੋਲਦੀ, ਨਹੀਂ ਨਹੀਂ ਪੁੱਤ, ਹੈ ਕਿਉਂ ਨਹੀਂ, ਮੇਰੇ ਪੇਕੇ ਤਾਂ ਸੁਖਨਾ ਬਾਹਲੇ ਰੱਜੇ ਪੁੱਜੇ ਆ, ਪਰ ਮੇਰੇ ਪੇਕੇ ਬਾਹਲੀ ਦੂਰ ਆ, ਰੱਬ ਕੋਲ ਤਾਂ ਹੀ ਜਾ ਹੁੰਦਾ। ਪੁੱਤ ਤੂੰ ਨਾ ਬਾਹਰ ਖੇਡਣ ਜਾਇਆ ਕਰ, ਦੇਖ ਬੇਬੇ ਜੀ ਨੂੰ ਵੀ ਨਹੀਂ ਚੰਗਾ ਲੱਗਦਾ ਅਤੇ ਤੇਰੇ ਬਾਪੂ ਨੂੰ ਵੀ ਨਹੀਂ ਚੰਗਾ ਲੱਗਦਾ, ਅਤੇ ਜਿਹੜੇ ਕੰਮ ਵੱਡਿਆਂ ਨੂੰ ਚੰਗੇ ਨਾ ਲੱਗਦੇ ਹੋਣ ਉਹ ਨਹੀਂ ਕਰੀਦੇ ਹੁੰਦੇ ਪੁੱਤ। ਗੁਰਜੀਤ ਦਾ ਪਿਓ ਜਿੱਥੇ ਜ਼ਾਲਮ ਸੀ ਉੱਥੇ ਗੁਰਜੀਤ ਦਾ ਚਾਚਾ ਕਰਤਾਰ ਸਾਧ ਬੰਦਾ ਸੀ, ਬਿਲਕੁਲ ਰੱਬ ਦਾ ਭਗਤ, ਨਾ ਕਿਸੇ ਨੂੰ ਵਧਵੀਂ ਨਾ ਘੱਟਵੀਂ। ਘਰ ਦੇ ਰੋਜ਼ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਉਹ ਟਰੱਕ ਚਲਾਉਣ ਲੱਗ ਪਿਆ ਸੀ। ਜਦ ਕਦੇ ਵੀ ਕਰਤਾਰ ਸਿੰਘ ਪੰਜਾਬ ਆਉਂਦਾ ਪਿੰਡ ਗੇੜਾ ਜ਼ਰੂਰ ਮਾਰਦਾ, ਉਹ ਅਤੇ ਨਾਲ ਉਹਦਾ ਕਲਿੰਡਰ ਹਰਨਾਮ ਸਿੰਘ ਹੁੰਦਾ। ਹਰਨਾਮ ਨੂੰ ਸੁਰਜੀਤ ਕੌਰ ਵੀਰ ਕਹਿ ਕੇ ਬੁਲਾਉਂਦੀ ਸੀ, ਇਸ ਲਈ ਗੁਰਜੀਤ ਅਤੇ ਸਿਮਰਨ ਨੇ ਹਰਨਾਮ ਸਿੰਘ ਨੂੰ ਮਾਮਾ ਕਹਿਣਾ ਸ਼ੁਰੂ ਕਰ ਦਿੱਤਾ ਸੀ। ਜ਼ਿੰਦਗੀ ਸ਼ਾਇਦ ਇੱਦਾਂ ਹੀ ਗੁਜ਼ਰਦੀ ਰਹਿੰਦੀ, ਪਰ ਦੁੱਖਾਂ ਦਾ ਇੱਕ ਹੋਰ ਪਹਾੜ ਟੁੱਟਣਾ ਬਾਕੀ ਸੀ। ਸੁਰਜੀਤ ਗੁਰਜੀਤ 'ਤੇ ਪਹਿਲਾਂ ਵੀ ਟੁੱਟ ਚੁੱਕਾ ਸੀ, ਪਰ ਇਸ ਵਾਰ ਕੰਕਰਾਂ ਗੁਰਜੀਤ ਦੀ ਛੋਟੀ ਭੈਣ ਸਿਮਰਨ ਨੂੰ ਵੀ ਲੱਗਣੀਆਂ ਸਨ। 1976 ਦੇ ਆਸ ਪਾਸ ਦੀ ਗੱਲ ਹੋਣੀ ਆ। ਗੁਰਜੀਤ ਕੋਈ 8 ਕੁ ਸਾਲ ਦਾ ਹੋਣਾ ਅਤੇ ਸਿਮਰਨ ਕੋਈ 6 ਕੁ ਸਾਲ ਦੀ। ਗੁਰਜੀਤ ਦਾ ਪਿਓ ਪ੍ਰਤਾਪ ਸਿੰਘ ਪਿੰਡ 'ਚੋਂ ਕੋਈ ਜਨਾਨੀ ਭਜਾ ਕੇ ਲੈ ਗਿਆ। ਹੁਣ ਇੱਕ ਵਾਰ ਫਿਰ ਸੁਰਜੀਤ ਕੌਰ ਝੱਖੜ ਵਿੱਚ ਚੰਬੇ ਰੁੱਖ ਵਾਂਗ ਹੋ ਗਈ ਸੀ, ਕੱਲਮ ਕੱਲੀ ਵਿਰਾਨ ਰੋਹੀ ਨੂੰ ਜਾਂਦੇ ਉੱਚੇ ਨਿਵੇਂ ਕੱਚੇ ਰਾਹ ਵਰਗੀ। 4 ਸਾਲ ਸੁਰਜੀਤ ਕੌਰ ਨੇ ਪ੍ਰਤਾਪ ਸਿੰਘ ਦਾ ਇੰਤਜ਼ਾਰ ਕੀਤਾ, ਲੋਕਾਂ ਦੀਆਂ ਦਰੀਆਂ ਬੁਣੀਆਂ, ਖੇਸਾਂ ਦੇ ਬੰਬਲ ਵੱਟੇ ਅਤੇ ਦੋਵੇਂ ਭੈਣ ਭਰਾਵਾਂ ਨੂੰ ਸਕੂਲ ਭੇਜਦੀ ਰਹੀ। ਆਖਰ ਰਿਸ਼ਤੇਦਾਰਾਂ 'ਤੇ ਜ਼ੋਰ ਪਾਉਣ 'ਤੇ ਸੁਰਜੀਤ ਕੌਰ ਨੂੰ ਉਹਦੇ ਦਿਓਰ 'ਤੇ ਬਿਠਾ ਦਿੱਤਾ ਗਿਆ ਚਾਦਰ ਪਾ ਕੇ। ਹੁਣ ਕੁਝ ਕੁ ਚੰਗੇ ਦਿਨ ਪਰਤ ਆਏ ਸੀ ਗੁਰਜੀਤ ਅਤੇ ਸਿਮਰਨ ਅਤੇ ਉਹਨਾਂ ਦੀ ਮਾਂ ਸੁਰਜੀਤ ਕੌਰ ਦੀ ਜ਼ਿੰਦਗੀ ਵਿੱਚ। ਕਰਤਾਰ ਗੁਰਜੀਤ ਨੂੰ ਸਕੇ ਪੁੱਤਾਂ ਵਾਂਗ ਪਿਆਰ ਕਰਦਾ ਸੀ। ਜਦ ਕਦੇ ਵੀ ਕਸ਼ਮੀਰ ਦਾ ਗੇੜਾ ਲਾ ਕੇ ਆਉਂਦਾ ਉਹ ਅਖਰੋਟ ਬਦਾਮ ਸੇਬਾਂ ਦੀਆਂ ਪੇਟੀਆਂ ਲੈ ਕੇ ਆਉਂਦਾ। ਸੁਰਜੀਤ ਕੌਰ ਦਾ ਮੂੰਹ ਬੋਲਿਆ ਭਰਾ ਵੀ ਬਹੁਤ ਮੂੰਹ ਕਰਦਾ ਸੀ ਗੁਰਜੀਤ ਅਤੇ ਸਿਮਰਨ ਦਾ, ਅਤੇ ਸੁਰਜੀਤ ਨੂੰ ਭੈਣੇ ਭੈਣੇ ਕਰਦਾ ਰਹਿੰਦਾ ਸੀ। ਦੋਵੇਂ ਭੈਣ ਭਰਾ ਪੜ੍ਹਨ ਵਿੱਚ ਇੰਨੇ ਹੁਸ਼ਿਆਰ ਸਨ ਕਿ ਜਾਣੋ ਸੁਰਜੀਤ ਕੌਰ ਨੂੰ ਰੱਬ ਨੇ ਹੱਥ ਫੜ ਕੇ ਦੁੱਖਾਂ 'ਚੋਂ ਕੱਢ ਲਿਆ ਸੀ। ਇਹ ਸੁਜੜੇ ਅਤੇ ਦੁੱਖਾਂ ਭਰੇ ਜੇਲ੍ਹ ਵਰਗੇ ਘਰ ਵਿੱਚ ਇੱਕ ਵਾਰ ਬਹਾਰਾਂ ਪਰਤਾਈਆਂ ਸਨ। ਜਿਵੇਂ ਪੋਹ ਮਾਘ 'ਚ ਪਾਲੇ ਮਾਰੇ ਸੁੱਕ ਮਰੁੰਡ ਹੋਏ ਰੁੱਖਾਂ ਨੇ ਫੱਗਣ ਰੁੱਤੇ ਕਰੁੰਬਲਾਂ ਕੱਢ ਲਈਆਂ ਹੋਣ, ਜਿਵੇਂ ਕਿਸੇ ਪੂਰਨ ਦੇ ਆਉਣ ਨਾਲ ਕਿਸੇ ਇੱਛਰਾਂ ਦੇ ਸੁੱਕੇ ਪਏ ਬਾਗ 'ਚ ਬਹਾਰ ਆ ਗਈ ਹੋਵੇ ਅਤੇ ਕੋਇਲਾਂ ਬੋਲਣ ਲੱਗ ਪਈਆਂ ਹੋਣ। ਹੁਣ ਗੁਰਜੀਤ ਸਕੂਲ ਦੇ ਨਾਲ ਨਾਲ ਖੇਤ ਦੇ ਕੰਮ ਵੀ ਕਰਦਾ, ਉਹਦਾ ਚਾਚਾ ਕਰਤਾਰ ਸਿੰਘ ਬੇਸ਼ੱਕ ਹੁਣ ਉਹ ਗੁਰਜੀਤ ਦਾ ਪਿਓ ਬਣ ਗਿਆ ਸੀ, ਪਰ ਗੁਰਜੀਤ ਅਤੇ ਸਿਮਰਨ ਉਹਨੂੰ ਚਾਚਾ ਹੀ ਕਹਿੰਦੇ ਸਨ। ਜਦ ਉਹ ਟਰੱਕ ਦਾ ਗੇੜਾ ਲਾ ਕੇ ਆਉਂਦਾ ਦੋਨਾਂ ਭੈਣ ਭਰਾਵਾਂ ਨੂੰ ਬਹੁਤ ਕੁਝ ਲਿਆ ਕੇ ਦਿੰਦਾ। ਸੁਰਜੀਤ ਕੌਰ ਦੋ ਵੇਲੇ ਰੱਬ ਦਾ ਸ਼ੁਕਰਾਨਾ ਕਰਦੀ ਕਿ ਹੇ ਸੱਚੇ ਪਾਤਸ਼ਾਹ, ਤੇਰੇ ਘਰ ਦੇਰ ਜ਼ਰੂਰ ਆ ਪਰ ਹਨੇਰ ਨਹੀਂ ਆ, ਬਸ ਮੇਰੇ ਇਸ ਪਰਿਵਾਰ ਨੂੰ ਹੁਣ ਕਦੇ ਕਿਸੇ ਦੀ ਨਜ਼ਰ ਨਾ ਲੱਗੇ। 1982 ਦਾ ਸਾਲ ਚੜ੍ਹ ਗਿਆ ਸੀ। ਸਿਮਰਨ ਵੀ ਹੁਣ 12 ਸਾਲ ਦੀ ਹੋ ਚੁੱਕੀ ਸੀ। ਉਹ ਸਵੇਰੇ ਉੱਠ ਕੇ ਪਹਿਲਾਂ ਨਹਾ ਧੋ ਕੇ ਜਪਜੀ ਸਾਹਿਬ ਦਾ ਪਾਠ ਕਰਦੀ, ਫਿਰ ਬੌਕਰ ਨਾਲ ਸਾਰਾ ਵਿਹੜਾ ਸੁੰਬਰਦੀ। ਸੁਰਜੀਤ ਕੌਰ ਦੀ ਜ਼ਿੰਮੇਵਾਰੀ ਦੋਹਾਂ ਭੈਣ ਭਰਾਵਾਂ ਨੇ ਵੰਡਾਲੀ ਸੀ, ਪਰ ਹਲੇ ਤੱਕ ਵੱਡੇ ਵੱਡੇ ਪਚਾਲ ਆਉਣੇ ਬਾਕੀ ਸਨ। ਗੁਰਜੀਤ ਹੁਣ 15 ਸਾਲ ਦਾ ਹੋ ਚੁੱਕਾ ਸੀ। ਸੋਹਣਾ ਸਰੀਰ ਲੋਹੇ ਵਰਗਾ, ਗੋਰਾ ਰੰਗ, ਕੱਦ 6 ਫੁੱਟ ਦੇ ਕਰੀਬ। ਖੇਤ ਦਾ ਸਾਰਾ ਕੰਮ ਹੁਣ ਗੁਰਜੀਤ ਨੇ ਸੰਭਾਲ ਲਿਆ ਸੀ। ਉੱਧਰ ਕਰਤਾਰ ਸਿੰਘ ਨੇ ਟਰੱਕ ਵੀ ਆਪਣਾ ਲੈ ਲਿਆ ਸੀ। ਹੁਣ ਦੋਨੋਂ ਪਿਓ ਪੁੱਤਾਂ ਨੇ ਕਮਾਈ ਕਰਕੇ ਇੱਕ ਨੇ ਫਸਲ ਵਿੱਚੋਂ, ਇੱਕ ਨੇ ਟਰੱਕ 'ਚੋਂ ਬਹੁਤ ਸੋਹਣਾ ਘਰ ਪਾਇਆ। ਘਰ ਦੀ ਇੱਕ ਇੱਕ ਚੀਜ਼ ਗੁਰਜੀਤ ਨੇ ਕੋਲ ਖੜ ਕੇ ਰੀਝ ਨਾਲ ਬਣਵਾਈ ਸੀ। ਘਰ ਬਣਾ ਤਾਂ ਲਿਆ ਸੀ, ਪਰ ਕਿਸਮਤ ਨੇ ਸ਼ਾਇਦ ਇਸ ਘਰ ਵਿੱਚ ਗੁਰਜੀਤ ਦਾ ਰਹਿਣਾ ਨਹੀਂ ਸੀ ਲਿਖਿਆ। ਸਾਲ 1984 ਚੜ੍ਹ ਚੁੱਕਾ ਸੀ। ਗੁਰਜੀਤ ਹੁਣ 11ਵੀਂ ਜਮਾਤ ਵਿੱਚ ਹੋ ਗਿਆ ਸੀ ਅਤੇ ਸਿਮਰਨ 8ਵੀਂ ਜਮਾਤ ਵਿੱਚ। ਇੱਕ ਹੋਣੀ ਨੇ ਖੇਡ ਖੇਡੀ। ਕਰਤਾਰ ਸਿੰਘ ਗੇੜਾ ਲੈ ਕੇ ਕਾਨਪੁਰ ਗਿਆ ਹੋਇਆ ਸੀ। ਇਸ ਤਰ੍ਹਾਂ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ, ਜਿਸ ਦੇ ਮਗਰੋਂ ਦਿੱਲੀ ਅਤੇ ਕਾਨਪੁਰ ਦੰਗੇ ਸ਼ੁਰੂ ਹੋ ਗਏ। ਬੇਦੋਸ਼ੇ ਸਿੱਖਾਂ ਦੇ ਗਲਾਂ ਵਿੱਚ ਬਲ ਦੇ ਟਾਇਰ ਪਾਏ ਗਏ। ਸਿੱਖਾਂ ਦੀਆਂ ਦੁਕਾਨਾਂ ਦੇ ਨਾਲ ਨਾਲ ਮਾਸੂਮ ਧੀਆਂ ਭੈਣਾਂ ਦੀਆਂ ਇੱਜ਼ਤਾਂ ਵੀ ਲੁੱਟ ਲਈਆਂ ਗਈਆਂ। ਕਰਤਾਰ ਸਿੰਘ ਕਾਨਪੁਰ ਤੋਂ ਆ ਹੀ ਰਿਹਾ ਸੀ ਕਿ ਭੀੜ ਨੇ ਟਰੱਕ ਨੂੰ ਘੇਰ ਲਿਆ। ਕਰਤਾਰ ਸਿੰਘ ਸਮੇਤ ਪੂਰੇ ਟਰੱਕ ਨੂੰ ਅੱਗ ਲਾ ਦਿੱਤੀ ਗਈ। ਅੱਗ ਦੀਆਂ ਲਾਟਾਂ ਅਸਮਾਨ ਛੂ ਗਈਆਂ ਅਤੇ ਸੜ ਕੇ ਸਵਾਹ ਹੋ ਗਿਆ ਕਰਤਾਰ ਸਿੰਘ ਅਤੇ ਗੁਰਜੀਤ ਦੀ ਕਿਸਮਤ। ਬਸ ਸਿਰਫ ਟਰੱਕ ਦੀ ਨੰਬਰ ਪਲੇਟ ਤੋਂ ਪਤਾ ਲੱਗ ਸਕਿਆ ਸੀ ਕਿ ਇਹ ਟਰੱਕ ਕਰਤਾਰ ਸਿੰਘ ਦਾ ਸੀ। ਆਪਣੇ ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਗੁਰਜੀਤ ਦੀ ਦਾਦੀ ਬਸੰਤ ਕੌਰ ਨੇ ਇੱਕ ਐਸਾ ਹੌਂਕਾ ਲਿਆ ਕਿ ਮੁੜਨਾ ਉੱਠੀ। 4 ਮਹੀਨੇ ਪਹਿਲਾਂ ਬਣਾਏ ਘਰ ਵਿੱਚ ਚਿੱਟੇ ਸੱਥਰ ਵਿਛਾ ਦਿੱਤੇ ਗਏ। ਬੇਸ਼ੱਕ ਕਰਤਾਰ ਦੀ ਲਾਸ਼ ਨਹੀਂ ਸੀ ਆਉਣੀ, ਕਿਉਂਕਿ ਟਰੱਕ ਅਤੇ ਕਰਤਾਰ ਸਿੰਘ ਦੋਵੇਂ ਸੜਕੀ ਸਵਾਹ ਹੋ ਚੁੱਕੇ ਸਨ। ਬਸੰਤ ਕੌਰ ਦਾ ਸੰਸਕਾਰ ਕਰ ਦਿੱਤਾ ਗਿਆ। ਖੁਸ਼ੀਆਂ ਨਾਲ ਮਸਾਂ ਮਸਾਂ ਮਹਿਕਿਆ ਕਰ ਇੱਕ ਵਾਰ ਫਿਰ ਹਨੇਰੇ ਵਿੱਚ ਡੁੱਬ ਗਿਆ। ਸੁਰਜੀਤ ਕੌਰ ਦੀ ਦੁਨੀਆ ਰੱਬ ਨੇ ਅੱਜ ਤੀਜੀ ਵਾਰ ਉਜਾੜ ਦਿੱਤੀ ਸੀ, ਪਰ ਗੋਦੀ ਵਿੱਚ ਆਪਣੀ ਧੀ ਸਿਮਰਨ ਦਾ ਸਿਰ ਰੱਖੀ ਇੱਕ ਪੱਥਰ ਦੀ ਮੂਰਤ ਬਣੀ ਬੈਠੀ ਸੀ। ਲੋਕਾਂ ਲਈ ਦੁੱਖ ਮਾਰਿਆਂ ਦਾ ਹੁੰਦਾ, ਪਰ ਸੁਰਜੀਤ ਕੌਰ ਨੂੰ ਪਿੱਛੇ ਰਹਿ ਕੇ ਜਿਉਂਦਿਆਂ ਦਾ ਫਿਕਰ ਸਤਾ ਰਿਹਾ ਸੀ, ਕਿਉਂਕਿ 8ਵੀਂ ਵਿੱਚ ਪੜ੍ਹਦੀ 14 ਸਾਲਾਂ ਦੀ ਸਿਮਰਨ ਉਹਦੇ ਮੋਢੇ ਤੱਕ ਆਉਣ ਲੱਗ ਪਈ ਸੀ। ਜਵਾਨ ਧੀ ਅਤੇ ਪੁੱਤ ਅਤੇ ਉਹ ਖੁਦ ਹੁਣ ਤਿੰਨੋਂ ਹੀ ਸਨ ਜਿਨ੍ਹਾਂ ਜ਼ਿੰਦਗੀ ਨਾਲ ਮੱਥਾ ਲਾਉਣਾ ਸੀ। ਜ਼ਿੰਦਗੀ ਵੀ ਐਸੀ ਕਿ ਪਤਾ ਨਹੀਂ ਕਿਹੜੇ ਕਿਹੜੇ ਤੂਫਾਨ ਆਉਣੇ ਸਨ ਉਸ ਵਿੱਚ, ਪਰ ਮਰਿਆਂ ਨਾਲ ਮਰਿਆ ਤਾਂ ਜਾਂਦਾ ਹੀ ਨਹੀਂ। ਕਿੰਨੇ ਦਿਨ ਸੁਰਜੀਤ ਕੌਰ ਦੇ ਘਰ ਰੋਟੀ ਨਾ ਪੱਕੀ ਕੋਈ ਆਂਢ ਗੁਆਂਢ 'ਚੋਂ ਦੇ ਜਾਂਦਾ, ਗੁਰਜੀਤ ਧੱਕੇ ਨਾਲ ਮਾਂ ਅਤੇ ਸਿਮਰਨ ਨੂੰ ਖਵਾ ਦਿੰਦਾ। ਬਸੰਤ ਕੌਰ ਅਤੇ ਕਰਤਾਰ ਸਿੰਘ ਦਾ ਇਕੱਠਿਆਂ ਦਾ ਭੋਗ ਪਾ ਦਿੱਤਾ ਗਿਆ। ਤਿੰਨੋਂ ਮਾਂ ਪੁੱਤ ਜਾ ਕੇ ਬਸੰਤ ਕੌਰ ਦੇ ਫੁੱਲ ਕੀਰਤਪੁਰ ਸਾਹਿਬ ਪਾ ਆਏ। ਦਿਨੋਂ ਦਿਨ ਜਵਾਨ ਹੋ ਰਹੀ ਧੀ ਦਾ ਗਮ ਸੁਰਜੀਤ ਕੌਰ ਨੂੰ ਵੱਡ ਵੱਡ ਖਾਣ ਲੱਗਾ। ਉੱਧਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਸੀ, ਪਰ ਗੁਰਜੀਤ ਹਾਰ ਮੰਨਣ ਵਾਲਾ ਕਿੱਥੇ ਸੀ? ਬੇਸ਼ੱਕ ਬਚਪਨ ਉਹਦਾ ਝਿੜਕਾਂ ਅਤੇ ਤੰਗੀਆਂ ਥੱਲੇ ਗੁਜ਼ਰਿਆ ਸੀ, ਪਰ ਫਿਰ ਵੀ ਉੱਚਾ ਲੰਬਾ ਕੱਦ, ਗਲ ਚੌੜੀ ਛਾਤੀ, ਮੂੰਹ 'ਤੇ ਹਲਕੀ ਹਲਕੀ ਮੁੱਛ ਦਾੜੀ ਦਾ ਹਾਸ਼ੀਆ ਗੋਰਾ ਰੰਗ ਅਤੇ ਚਿੰਨ ਚਿੰਨ ਕੇ ਬੰਨੀ ਪੇਚਾਂ ਵਾਲੀ ਪੱਗ ਇੱਕ ਵਾਰ ਦੇਖਣ ਵਾਲਿਆਂ ਦੀ ਰੂਹ ਕੀ ਲੈਂਦਾ। ਹੁਣ ਗੁਰਜੀਤ ਸਵੇਰੇ ਉੱਠਦਾ, ਮੱਝਾਂ ਨੂੰ ਪੱਠੇ ਪਾ ਕੇ ਫਿਰ ਸਕੂਲ ਜਾਂਦਾ, ਸਕੂਲ ਤੋਂ ਆ ਕੇ ਵਰਦੀ ਬਦਲ ਸਾਈਕਲ ਚੁੱਕ ਕੇ ਫਿਰ ਖੇਤ ਚਲਾ ਜਾਂਦਾ। ਰਾਤ ਤੱਕ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ। ਜਦ ਮਿੱਟੀ ਨਾਲ ਲਿਬੜਿਆ ਤਿਬੜਿਆ ਉਹ ਘਰ ਆਉਂਦਾ, ਮਾਂ ਦਾ ਕਾਲਜਾ ਮੂੰਹ ਨੂੰ ਆਉਂਦਾ ਕਿ ਪੁੱਤ ਇਹ ਕੰਮ ਤੇਰੇ ਕਰਨ ਵਾਲੇ ਕਿੱਥੇ ਸਨ? ਬਸ ਹੁਣ ਹੀ ਹਾਰਨ ਦੇਗੀ। ਸਿਮਰਨ ਵੀ ਇੰਨੀ ਸਮਝਦਾਰ ਹੋ ਚੁੱਕੀ ਸੀ ਕਿ ਉਹ ਮਾਂ ਨੂੰ ਕਿਸੇ ਵੀ ਕੰਮ ਨੂੰ ਹੱਥ ਨਾ ਲਾਉਣ ਦਿੰਦੀ। ਸਾਰੇ ਚੁੱਲ੍ਹੇ ਚੌਕੇ ਦਾ ਕੰਮ ਉਹਨੇ ਸਾਂਭ ਲਿਆ ਸੀ। ਕੰਮ ਹੈ ਵੀ ਕਿਤੇ ਕਿੰਨਾ ਕੁ ਸੀ? ਸਾਰਾ 3 ਜੀਆਂ ਦਾ ਤਾਂ ਟੱਬਰ ਸੀ ਉਹਨਾਂ ਦਾ। ਸੁਰਜੀਤ ਕੌਰ ਦਾ ਕੰਮ ਤਾਂ ਇਕੱਲੀਆਂ ਧਾਰਾਂ ਕੱਢਣ ਦਾ ਹੀ ਹੁੰਦਾ ਸੀ, ਜਾਂ ਆਂਢ ਗੁਆਂਢ ਦੁਖਦੇ ਸੁਖਦੇ ਜਾਣ ਦਾ ਕੰਮ ਸੁਰਜੀਤ ਕੌਰ ਦੇ ਹਿੱਸੇ ਆਇਆ ਸੀ। ਸਿਮਰਨ ਅਤੇ ਗੁਰਜੀਤ ਦਾ ਇੰਨਾ ਮੋਹ ਸੀ ਕਿ ਦੋਨੋਂ ਭੈਣ ਭਰਾ ਰੋਟੀ ਵੀ ਇਕੱਠੇ ਖਾਂਦੇ ਸਨ। ਗੁਰਜੀਤ ਪੜ੍ਹਾਈ ਦੇ ਨਾਲ ਨਾਲ ਸਕੂਲ ਵਿੱਚ ਬਾਸਕਟਬਾਲ ਦੀ ਟੀਮ ਵਿੱਚ ਸ਼ਾਮਲ ਹੋ ਗਿਆ, ਕਿਉਂਕਿ ਕੱਦ ਕਾਠ ਅਤੇ ਫੁਰਤੀ ਉਸ ਵਿੱਚ ਬਹੁਤ ਸੀ। ਇਸੇ ਸਾਲ ਉਹਨਾਂ ਦੀ ਟੀਮ ਜ਼ਿਲ੍ਹੇ ਵਿੱਚ ਸਿਲੈਕਟ ਹੋ ਗਈ। ਗੁਰਜੀਤ ਦਾ ਇੱਕ ਦੋਸਤ ਵੀ ਬਣ ਗਿਆ, ਜਗਤਾਰ ਸਿੰਘ ਧਾਰੀ। ਉਹ ਮੁੰਡਾ ਗੁਰਜੀਤ ਦੇ ਨਾਲ ਦੇ ਪਿੰਡ ਤੋਂ ਸੀ। ਹੁਣ ਗੁਰਜੀਤ ਨੂੰ ਇੱਕ ਭਰਾਵਾਂ ਵਰਗੇ ਦੋਸਤ ਦਾ ਹੌਸਲਾ ਹੋ ਗਿਆ ਸੀ। ਉਂਝ ਵੀ ਤਾਰੀ ਬਾਹਲਾ ਹੀ ਹਸਮੁੱਖ ਸੁਭਾਅ ਦਾ ਸੀ, ਪਰ ਬਾਹਲਾ ਹੀ ਭੋਲਾ ਜਿਹਾ। ਉਹ ਕਿੰਨੇ ਵਾਰ ਗੁਰਜੀਤ ਦੇ ਨਾਲ ਗੁਰਜੀਤ ਦੇ ਘਰ ਵੀ ਆ ਚੁੱਕਾ ਸੀ। ਤਾਰੀ ਸੁਰਜੀਤ ਕੌਰ ਨੂੰ ਮਾਸੀ ਕਹਿੰਦਾ ਸੀ ਅਤੇ ਸਿਮਰਨ ਨੂੰ ਸਿਮਰੋ, ਅਤੇ ਸਿਮਰਨ ਉਹਨੂੰ ਭੋਲਾ ਹੋਣ ਕਰਕੇ ਭੋਲੂ ਵੀਰਾ ਕਹਿੰਦੀ ਸੀ। ਇੱਦਾਂ ਵਕਤ 'ਤੇ ਗੁਜ਼ਰਦਿਆਂ ਗੁਰਜੀਤ ਨੇ 12ਵੀਂ ਦੀ ਪੜ੍ਹਾਈ ਪੂਰੀ ਕਰ ਲਈ। ਉਹ ਅੱਗੋਂ ਪੜ੍ਹਨਾ ਤਾਂ ਚਾਹੁੰਦਾ ਸੀ, ਪਰ ਉਹਦੇ ਘਰ ਦੇ ਹਾਲਾਤ ਉਹਦਾ ਸਾਥ ਨਾ ਦਿੰਦੇ। ਆਖਰ ਨੂੰ ਮਨ ਮਾਰ ਕੇ ਉਹ ਖੇਤੀ ਕਰਨ ਲੱਗ ਪਿਆ। ਹੁਣ ਸਿਮਰਨਜੀਤ ਵੀ 10ਵੀਂ ਵਿੱਚ ਹੋ ਗਈ ਸੀ। ਗੁਰਜੀਤ ਥੱਕਿਆ ਹਾਰਿਆ ਖੇਤੋਂ ਆਉਂਦਾ ਅਤੇ ਚੁੱਪ ਚਾਪ ਰੋਟੀ ਖਾ ਕੇ ਆਪਣੀ ਮੰਜੀ ਚੱਕ ਕੋਠੇ 'ਤੇ ਡਾਹ ਲੈਂਦਾ। ਕਿੰਨੀ ਦੇਰ ਤਾਰੇ ਵੇਖਦਾ ਰਹਿੰਦਾ ਅਤੇ ਕਦੇ ਚੰਨ ਨਾਲ ਗੱਲਾਂ ਕਰਦਾ ਅਤੇ ਕਦੇ ਸੋਚਦਾ ਕਿ ਰੱਬਾ, ਕਿ ਅਸੀਂ ਮਿੱਟੀ ਵਿੱਚੋਂ ਜੰਮੇ? ਇੱਦਾਂ ਹੀ ਮਿੱਟੀ ਨਾਲ ਮਿੱਟੀ ਹੁੰਦੇ ਮਿੱਟੀ 'ਚ ਮਿਲ ਜਾਵਾਂਗੇ? ਉਹਦੀਆਂ ਅੱਖਾਂ ਭਰ ਆਉਂਦੀਆਂ। ਦੂਜੇ ਪਲ ਅੱਖਾਂ ਸਾਫ਼ ਕਰਦਾ ਬੋਲਦਾ, ਨਹੀਂ 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 ਨਹੀਂ, ਮੈਂ ਆਪਣੀ ਸਿਮਰਨ ਨੂੰ ਇੰਨਾ ਪੜ੍ਹਾਵਾਂਗਾ ਕਿ ਉਹ ਡਾਕਟਰ ਬਣੂਗੀ। ਫਿਰ ਲੋਕ ਆਖਿਆ ਕਰਨਗੇ, ਉਹ ਜਾਂਦੀ ਹੈ ਗੁਰਜੀਤ ਦੀ ਡਾਕਟਰ ਭੈਣ। ਫਿਰ ਆਪ ਹੀ ਥੁੱਕ ਦਿੰਦਾ ਕਿਤੇ ਨਜ਼ਰ ਨਾ ਲੱਗ ਜੇ। ਇੱਦਾਂ ਹੀ ਥੱਕਿਆ ਟੁੱਟਿਆ ਉਹ ਸੌਂ ਜਾਂਦਾ। ਇੱਕ ਦਿਨ ਉਹ ਖੇਤ ਬੈਠਾ ਸੀ, ਜਗਤਾਰ ਉਹਦੇ ਕੋਲ ਆਇਆ ਅਤੇ ਬੋਲਿਆ, ਯਾਰ ਗੁਰਜੀਤ ਤੂੰ ਕੁਛ ਵੀ ਕਰ, ਅੱਗੇ ਪੜ੍ਹ ਬਾਈ, ਤੂੰ ਬਹੁਤ ਹੁਸ਼ਿਆਰ ਸੀ ਪੜ੍ਹਾਈ 'ਚ, ਨਾਲੇ ਅਸੀਂ ਕਾਲਜ ਵੀ ਬਾਸਕਟਬਾਲ ਟੀਮ ਬਣਾਈ ਸੀ, ਬਾਈ ਬਣ ਕੇ ਤੂੰ ਕੁਝ ਵੀ ਕਰ, ਤੈਨੂੰ ਅਸੀਂ ਕਪਤਾਨ ਬਣਾਉਣਾ ਟੀਮ ਦਾ। ਉਹਦੀ ਗੱਲ ਸੁਣ ਗੁਰਜੀਤ ਨੇ ਇੱਕ ਲੰਮਾ ਸਾਹ ਲਿਆ, ਮੋਢੇ 'ਤੇ ਰੱਖੀ ਕਹੀ ਨੂੰ ਥੱਲੇ ਰੱਖਦਾ ਬੋਲਿਆ, ਖੁਆਬ ਤਾਂ ਬਹੁਤ ਵੇਖੇ ਸੀ ਦੋਸਤਾ, ਪਰ ਕਿਸਮਤ ਨੂੰ ਮਨਜ਼ੂਰ ਨਾ ਹੋਏ, ਨਾਲੇ ਵੀਰ ਮੇਰਿਆ ਮੇਰੇ ਸਿਰ 'ਤੇ ਜ਼ਿੰਮੇਵਾਰੀਆਂ ਦੀ ਪੰਡ ਰੱਖੀ ਹੋਈ ਆ, ਜੇ ਲਾਹ ਦਿੱਤੀ ਮਾਂ ਅਤੇ ਭੈਣ ਰੁਲ ਜਾਣਗੀਆਂ, ਤੈਨੂੰ ਪਤਾ ਸਾਡੇ ਤਾਂ ਕੋਈ ਕਮਾਉਣ ਵਾਲਾ ਵੀ ਹੈ ਨਹੀਂ, ਹੁਣ ਇੱਕੋ ਚੀਜ਼ ਹੀ ਹੋਣੀ ਆ, ਜਾਂ ਤਾਂ ਘਰਦਿਆਂ ਨੂੰ ਰੋਟੀ ਖਵਾ ਸਕਦਾ ਅਤੇ ਜਾਂ ਕਾਲਜ ਦੀਆਂ ਫੀਸਾਂ ਭਰ ਸਕਦਾ। ਮੈਨੂੰ ਭੁੱਲਿਆ ਨਹੀਂ ਉਹ ਦਿਨ ਜਦੋਂ ਮੇਰੇ ਬਾਰ੍ਹਵੀਂ ਦੇ ਦਾਖਲੇ ਵੇਲੇ ਮਾਂ ਨੇ ਰਾਤਾਂ ਨੂੰ ਜਾਗ ਜਾਗ ਲੋਕਾਂ ਦੇ ਖੇਸਾਂ ਦੇ ਬੰਬਲ ਵੱਟੇ ਸੀ, ਦਰੀਆਂ ਬੁਣੀਆਂ ਸੀ। ਉਹ ਯਾਰ ਤੂੰ ਦਿਲ ਨਾ ਛੱਡ, ਮੈਂ ਕਰਦਾ ਕਾਲਜ ਕੋਚ ਸਾਹਿਬ ਨਾਲ ਗੱਲ ਅਤੇ ਕਰਦਾ ਤੇਰਾ ਕੋਈ ਹੀਲਾ ਵਸੀਲਾ, ਇੰਨਾ ਆਖ ਕੇ ਧਾਰੀ ਚਲਾ ਗਿਆ। ਗੁਰਜੀਤ ਨੂੰ ਇੱਕ ਵਾਰ ਤਾਂ ਜਿਵੇਂ ਚਾਓ ਜਿਹਾ ਚੜ੍ਹ ਗਿਆ ਹੋਵੇ ਕਾਲਜ ਦਾ ਨਾਂ ਸੁਣ ਕੇ, ਜਿਵੇਂ ਉਹ ਬੱਸ ਦੀ ਬਾਰੀ ਵਿੱਚ ਖੜ੍ਹਾ ਹੋਵੇ, ਹੱਥਾਂ 'ਚ ਕਿਤਾਬਾਂ ਫੜੀਆਂ ਹੋਣ। ਬੱਸ 'ਚ ਕਿੰਨੇ ਹੀ ਕਾਲਜ ਪੜ੍ਹਨ ਵਾਲੇ ਕੁੜੀਆਂ ਮੁੰਡੇ ਖੜ੍ਹੇ 'ਤੇ ਬੈਠੇ ਹੋਣ, ਭੱਜਦੀ ਬੱਸ ਹੋਣ ਕਰਕੇ ਠੰਡੀ ਠੰਡੀ ਹਵਾ ਉਹਦੇ ਮੂੰਹ 'ਤੇ ਵੱਜ ਰਹੀ ਹੋਵੇ। ਉਹ ਜੀ ਸਿਆਂ, ਉਹ ਜੀਤੇ ਪੁੱਤ, ਉਹਦੇ ਘਰਾਂ 'ਚੋਂ ਲੱਗ ਦਿੱਤਾ ਇੱਕ ਗੁਰਮੁਖ ਸਿੰਘ ਦੀ ਆਵਾਜ਼ ਨੇ ਉਹਦੀ ਕਾਲਜ ਵਾਲੀ ਬਿਰਤੀ ਤੋੜੀ। ਗੁਰਜੀਤ ਨੇ ਇੱਕ ਨਿਗਾਹ ਖੇਤ ਵਿੱਚ ਗੋਡੇ ਗੋਡੇ ਖੜ੍ਹੇ ਨਰਮੇ ਦੇ ਬੂਟਿਆਂ 'ਤੇ ਮਾਰੀ, ਜਿਸ ਦੇ ਓਰਿਆਂ ਤੋਂ ਬਚਾ ਕੇ ਪੈਰ ਰੱਖਦਾ ਤੁਰਿਆ ਆ ਰਿਹਾ ਸੀ ਗੁਰਮੁਖ ਸਿੰਘ, ਜੋ ਗੁਰਮੀਤ ਨੂੰ ਆਵਾਜ਼ਾਂ ਮਾਰਦਾ ਆ ਰਿਹਾ ਸੀ। ਆ ਜੀ ਤਾਇਆ ਜੀ ਬੋਲੋ, ਗੁਰਜੀਤ ਗੁਰਮੁਖ 'ਤੇ ਪੈਰੀਂ ਹੱਥ ਲਾਉਂਦਾ ਬੋਲਿਆ। ਉਹ ਬੋਲਣਾ ਕੀ ਹੈ ਸ਼ੇਰਾ, ਆ ਸੁੰਡੀ ਨੇ ਤਾਂ ਨਰਮੇ ਦੇ ਪੱਤੇ ਨਹੀਂ ਛੱਡੇ ਸਾਡੇ ਤਾਂ ਯਾਰ, ਤੇਰੇ ਤਾਂ ਸੁੱਖ ਨਾਲ ਚੰਗਾ ਖੜ੍ਹਾ, ਪਰ ਖੜ੍ਹਨਾ ਵੀ ਆ ਸ਼ੇਰ ਬੱਗਿਆ, ਤੂੰ ਸਾਰਾ ਦਿਨ ਮਿੱਟੀ ਨਾ ਮਿੱਟੀ ਜੋ ਹੋਇਆ ਰਹਿੰਦਾ। ਉਹ ਇੱਕ ਸਾਡਾ ਪਾੜਾ ਸਵੇਰੇ ਹੀ ਰੱਖ ਕੇ ਦੋ ਕੁ ਕਾਪੀਆਂ ਨਿਕਲ ਜਾਂਦਾ ਕਾਲਜ ਨੂੰ, ਪਤਾ ਵੀ ਨਹੀਂ ਕੀ ਪੜ੍ਹਦਾ, ਬਸ ਉੱਦਾਂ ਹੀ ਕੋਲੇ ਕੱਚ ਕੇ ਮੁੜ ਆਉਂਦਾ। ਚੰਗਾ ਹੋਇਆ ਤੂੰ ਇੱਕ ਕੰਮ ਫੜ ਲਿਆ, ਜੇ ਕਾਲਜ ਲੱਗ ਜਾਂਦਾ ਨਾ ਤੂੰ ਕਿਸੇ ਪਾਸੇ ਜੋਗਾ ਨਹੀਂ ਸੀ ਰਹਿਣਾ ਸ਼ੇਰਾ। ਤਾਏ ਦੇ ਖਰੇ ਬੋਲ ਗੁਰਜੀਤ ਦੇ ਦਿਲ 'ਤੇ ਆਰੀ ਫਿਰ ਗਏ, ਪਰ ਗੱਲ ਤਾਂ ਸੱਚੀ ਸੀ, ਤਿੰਨ ਕਿੱਲਿਆਂ ਦੀ ਤਾਂ ਸਾਰੀ ਵਾਹੀ ਸੀ ਝੁੱਗੇ 'ਚੋਂ, ਉਹ ਠੇਕੇ 'ਤੇ ਦੇ ਕੇ ਵੀ ਗੁਜ਼ਾਰਾ ਨਹੀਂ ਸੀ ਹੋਣਾ। ਪਰ ਗੁਰਜੀਤ ਗੱਲ ਬਦਲਦਾ ਬੋਲਿਆ, ਤਾਇਆ ਜੀ ਘਬਰਾਓ ਨਾ, ਜਦੋਂ ਤੁਹਾਡਾ ਮੁੰਡਾ ਪੜ੍ਹ ਲਿਖ ਕੇ ਕੁਝ ਲੱਗ ਗਿਆ ਨਾ, ਤੁਸੀਂ ਆਹੀ ਮੂੰਹ ਨਾਲ ਲੋਕਾਂ ਕੋਲ ਸਿਫਤਾਂ ਕਰਿਆ ਕਰੋਗੇ। ਲੱਗਿਆ ਤਾਂ ਹੋਇਆ ਸ਼ੇਰਾ, ਉਹ ਘਰਦਿਆਂ ਦੇ ਪੈਸੇ ਉਜਾੜਨ 'ਤੇ, ਗੁਰਮੁਖ ਸਿੰਘ ਦੇ ਇੰਨਾ ਕਹਿਣ 'ਤੇ ਦੋਵੇਂ ਹੱਸ ਪਏ। ਹੋਰ ਸੁਣਾ ਤਾਇਆ, ਗੁਰਜੀਤ ਹੱਸਦਾ ਬੋਲਿਆ, ਬਸ ਹੋਰ ਤਾਂ ਕੁਝ ਨਹੀਂ, ਕੱਲ੍ਹ ਵਿਹਲਾ ਤਾਂ ਮੇਰੇ ਨਾਲ ਸ਼ਹਿਰ ਤੱਕ ਆ ਜਾਵੀਂ ਪੁੱਤ ਬਣ ਕੇ, ਆੜਤੀਆਂ ਨਾਲ ਥੋੜ੍ਹਾ ਹਿਸਾਬ ਕਿਤਾਬ ਜਿਹਾ ਕਰਨਾ, ਤੂੰ ਤਾਂ ਸ਼ੇਰਾ ਹੁਣ ਪੜ੍ਹਿਆ ਲਿਖਿਆ, ਮੈਨੂੰ ਅੜਪਣ ਨੂੰ ਤਾਂ ਮੇਰੇ ਸਾਲੇ ਆੜਤੀਏ ਥੜੇ 'ਤੇ ਚੜ੍ਹਨ ਲੱਗੇ ਨੂੰ ਵੇਚ ਦਿੰਦੇ ਆ। ਉਹ ਕੋਈ ਗੱਲ ਨਹੀਂ ਤਾਇਆ ਜੀ, ਆਪਾਂ ਚੱਲ ਪਵਾਂਗੇ, ਨਾਲੇ ਮੈਂ ਵੀ ਆ ਇਟਸਿਟ ਵਾਲੀ ਸਪਰੇਅ ਜਿਹੀ ਲੈ ਕੇ ਆਉਣੀ ਆ, ਘਰ ਹੀ ਖੱਬਲ ਜਿਹਾ ਹੋਇਆ ਖੜ੍ਹਾ ਡਿੱਬੇ ਦੇ ਨਾਲ ਵਾਲੇ ਕਿੱਲੇ 'ਚ। ਗੱਲਾਂ ਬਾਤਾਂ 'ਚ ਕੱਲ੍ਹ ਜਾਣ ਦਾ ਇਕਰਾਰ ਕਰ ਦੋਵੇਂ ਆਪੋ ਆਪਣੇ ਘਰਾਂ ਨੂੰ ਚਲੇ ਗਏ। ਬਾਕੀ ਅਗਲੇ ਕਾਂਡ ਵਿੱਚ।